ओंकार सतनाम कर्ता पुरुष निर्भव निर्वैर अकाल मूरत अजूने सैभं गुरुप्रसाद। परिपूर्ण परमात्मा ने अपनी प्रकृति दे जीवन विच एक अटल नियम रखे है, हर जीवनों हर जीवन नो तीन पड़ावां दे चों लंघना पैंदा है। चाहे वो पत्थरां दा जीवन है, चाहे बनस्पति, चाहे वो पशुआं दा जीवन है, चाहे पंछियां दा, चाहे वो मनुखां दा जीवन है। क्योंकि इस प्राकृतिक मंडल विच मनुख जीवन दी शिखर है, जिंदगी दी बुलंदी है। इसनों धरती दा सरदार आखे है गुरु नानक देव जी महाराज ने, अवर जोन तेरी पनहारी, इस धरती में तेरी सिकदारी। इसनों अशरफुल मखलूकात आखे है, अगर जीवन नू नापांगे तो फिर इस प्राकृतिक मंडल विच मनुख तो सब कुछ थल्ले ही है, पिछे ही है। पिछे लई शब्द है संस्कृत देच पाश, जो पिछे रह गए पाश देच रह गए पशु। कौन पशु? जो पाश देच रह गए पिछे रह गए। तो मनुख तो पिछे है सारा पशु जगत, और इस पाश जगत देच इस पशु जगत देच चौपाए जानवर आ जाते ने, पंछी आ जाते ने, बनस्पति आ जाती है, हथा कि कुछ जड़ जीवन पत्थर भी आ जाते ने। क्योंकि गुरबाणी ने इन्हों भी यौन मने है, कई जन्म सैल गिर करया, कई जन्म गर्भ में खिरया। अनंत जन्मा तक अनंत काल तक ऐ मनुख तू पत्थर भी रहे है, तो पत्थर दी जिंदगी भी पौगी है। अचेत सुन, तो जितना इस पृथ्वी दे जीवन है मनुख तो पिछांदा या मनुख, ये तीन तरह दे पड़ाव तो लंघदा है। और इन्हां तीन पड़ावां नूं नाम दिता गया है बाल अवस्था, फिर जवान अवस्था, फिर वृद्ध अवस्था। चाहे वनस्पति है, चाहे पशु ने, चाहे पक्षी ने, चाहे मनुख ने, इन्हां ते झात मारांगे दिस पैणगे कुछ ऐसे जो बिरद ने, तर्जे जिंदगी दसेगी बिरद ने, तर्जे जिंदगी दस देगी युवक ने जवान ने, आकार विचार ही दस देंगे बच्चा है बालक है। ये बचपना जवानी बुढ़ेपा सिर्फ मनुखी तलते ही नहीं, पंछियां देच भी ने, पशुआं देच भी ने, पक्षियां देच भी ने, और पत्थरां देच भी ने। ऐसे पहाड़ ने बुढ़े हो गए, जैसे सतपुड़े नु कहंदे ने बिरद हो गया, ऐसे भी पहाड़ ने जो जवान ने, जैसे कि हिमालया, पर ऐसे भी टीले अजे खड़े ने, उसर रहे ने, उच्चे हो रहे, जिन्हां नु कह के देख के ये आखना पैंदा है इते बच्चे ने। कुछ अजे प्रकृति दे गर्भ दे भी ने उभरणगे, समा लगेगा। लेकिन गलते अशरफुल मखलूकात मनुख दी है, जो धरती दा सरदार है, गलते इस दी करनी है। यही एक जीव है जो एक तरह दी जिंदगी नहीं जीवंदा, कई तरह दा जीवन जीवंदा है। इसका सामाजिक जीवन है, इसका कुछ राजनैतिक जीवन है, ਇਸ ਦਾ ਕੁਝ ਅਧਿਆਤਮਕ ਜੀਵਨ ਹੈ। ਪੂਰਨ ਪੁਰਖ ਉਸ ਨੂੰ ਕਹਿੰਦੇ ਨੇ ਜੋ ਸਮਾਜਿਕ ਤਲ ਤੇ ਪੂਰਾ ਹੈ, ਰਾਜਨੈਤਿਕ ਤਲ ਤੇ ਪੂਰਾ ਹੈ, ਧਾਰਮਿਕ ਤਲ ਤੇ ਪੂਰਾ ਹੈ। ਬੜਾ ਸੋਹਣਾ ਸ਼ਬਦ ਹੈ ਗੁਰਬਾਣੀ ਦਾ, ਪੂਰਨ ਪੁਰਖ, ਮੁਕੰਮਲ ਇਨਸਾਨ, ਪੂਰਨ ਪੁਰਖ। ਉਹ ਪੂਰਾ ਹੈ ਜਿਸ ਦਾ ਸਮਾਜਿਕ ਜੀਵਨ ਪੂਰਾ ਹੈ, ਉਹ ਪੂਰਾ ਹੈ ਜਿਸ ਦੀ ਰਾਜਨੈਤਿਕ ਸੋਚਣੀ ਪੂਰੀ ਹੈ, ਉਹ ਪੂਰਨ ਹੈ ਜੋ ਧਾਰਮਿਕ ਤਲ ਤੇ ਪੂਰਾ ਹੈ। ਇਹ ਅਸੀਂ ਕਿਸ ਤਰ੍ਹਾਂ ਨਾਪਾਂਗੇ ਕਿ ਇਨ੍ਹਾਂ ਜ਼ਿੰਦਗੀ ਦੇ ਵਿਚ ਵੀ, ਇਸ ਤਰ੍ਹਾਂ ਦੀ ਜ਼ਿੰਦਗੀ ਦੇ ਵਿਚ ਵੀ ਸਮਾਜ, ਰਾਜਨੀਤੀ ਤੇ ਧਰਮ ਦੇ ਵਿਚ ਵੀ ਬਚਪਨਾ ਹੈ, ਜਵਾਨੀ ਹੈ, ਬਿਰਧਾਵਸਥਾ ਹੈ, ਬਜ਼ੁਰਗੀ ਹੈ। ਸਰੀਰਕ ਬਚਪਨਾ ਅੱਖਾਂ ਨਾਲ ਦੇਖਿਆ ਜਾਂਦਾ ਹੈ, ਸਮਾਜਿਕ ਬਚਪਨਾ ਦੇਖਣਾ ਹੈ ਤਾਂ ਦਿਮਾਗ ਨਾਲ ਦੇਖਣਾ ਪਏਗਾ, ਅੰਦਰ ਦੀ ਅੱਖ ਨਾਲ ਦੇਖਣਾ ਪਏਗਾ। ਸਰੀਰਕ ਜਵਾਨੀ ਦੇਖਣੀ ਹੈ, ਅੱਖਾਂ ਨਾਲ ਦਿਖਾਈ ਦੇ ਜਾਂਦੀ ਹੈ, ਜਵਾਨ ਹੈ। ਪਰ ਕਿਸੇ ਦਾ ਰਾਜਨੈਤਿਕ ਤਲ ਤੇ ਬਾਲਗ ਹੋਣਾ ਦੇਖਣਾ ਹੈ ਤਾਂ ਫਿਰ ਅੰਦਰ ਦੀ ਅੱਖ ਚਾਹੀਦੀ ਹੈ, ਅੰਦਰ ਦੀ ਸੋਚ ਚਾਹੀਦੀ ਹੈ। ਕੋਈ ਧਾਰਮਿਕ ਤਲ ਤੇ ਪੂਰਾ ਹੈ, ਇਹ ਤੇ ਵੇਖਣ ਵਾਸਤੇ ਪੂਰੀ ਅੱਖ ਚਾਹੀਦੀ ਹੈ ਅੰਦਰ ਦੀ। ਪਰ ਕੋਈ ਸਰੀਰਕ ਤਲ ਤੇ ਬਜ਼ੁਰਗ ਹੈ, ਪੂਰਾ ਹੈ, ਬੁੱਢਾ ਹੋ ਗਿਆ, ਇਹ ਤੇ ਅੱਖਾਂ ਦਾ ਵਿਸ਼ਾ ਹੈ, ਅੱਖਾਂ ਹੀ ਦੱਸ ਦਿੰਦੀਆਂ ਨੇ ਇਹ ਬੁੱਢਾ ਹੈ। ਲੇਕਿਨ ਅੱਖ ਇਹ ਨਹੀਂ ਦੱਸ ਸਕਦੀ ਕਿ ਧਾਰਮਿਕ ਤਲ ਤੇ ਕਿੱਥੇ ਖੜਾ ਹੈ, ਅੱਖ ਇਹ ਵੀ ਨਹੀਂ ਦੱਸ ਸਕਦੀ ਕਿ ਸਮਾਜਿਕ ਤਲ ਤੇ ਕਿੱਥੇ ਖੜਾ ਹੈ। ਅੱਖਾਂ ਇਹ ਵੀ ਦੱਸਣ ਦੇ ਵਿਚ ਅਸਮਰਥ ਨੇ ਕਿ ਇਹ ਰਾਜਨੈਤਿਕ ਤਲ ਤੇ ਕਿੱਥੇ ਖੜਾ ਹੈ, ਕਿਤੇ ਅੰਦਰ ਦੀ ਅੱਗ ਖੋਲਣੀ ਪਏਗੀ। ਪਰ ਅਕਸਰ ਇੱਕ ਬਦਕਿਸਮਤੀ ਰਹਿੰਦੀ ਹੈ, ਅੰਦਰ ਦੀ ਅੱਖ ਅਕਸਰ ਮਨੁੱਖਾਂ ਦੀ ਬੰਦ ਹੀ ਰਹਿੰਦੀ ਹੈ। ਬਾਹਰ ਦੀਆਂ ਅੱਖਾਂ ਇਹ ਦੋ ਨੇ, ਅੰਦਰ ਦੀ ਅੱਖ ਉਹ ਇੱਕ ਹੈ, ਔਰ ਉਹ ਮਨੁੱਖ ਦੇ ਅੰਤਿਸ਼ਕਰਨ ਨੂੰ ਵੇਖ ਸਕਦੀ ਹੈ, ਉਹ ਪ੍ਰਕਿਰਤੀ ਦੇ ਅੰਦਰ ਝਾਤੀ ਮਾਰ ਸਕਦੀ ਹੈ, ਉਹ ਅੱਖ ਬਹੁਤ ਗਹਿਰਾ ਵੇਖ ਸਕਦੀ ਹੈ। ਇਹ ਅੱਖਾਂ ਇਤਨੀਆਂ ਗਹਿਰਾਈ ਤੱਕ ਨਹੀਂ ਜਾ ਸਕਦੀਆਂ। ਪਰ ਦੇਖਣ ਦੇ ਚਾਹੁੰਦਾ ਇੱਕ ਦਿਨ ਇਹ ਦੋ ਅੱਖਾਂ ਵੀ ਹਮੇਸ਼ਾ ਲਈ ਬੰਦ ਹੋ ਗਈਆਂ, ਉਹ ਅੱਖ ਖੁੱਲੀ ਨਾ, ਦੋਵੇਂ ਦਿਵੇ ਮਲਕ ਬਹਿਠਾ ਆਏ, ਗੜ ਲੀਤਾ ਘਟ ਲੁੱਟਿਆ, ਦੀਵੜੇ ਗਿਆ ਬੁਝਾਏ। ਬਾਬਾ ਫਰੀਦ ਕਹਿੰਦੇ ਨੇ, ਆਇਆ ਇੱਕ ਦਿਨ ਮੌਤ ਦਾ ਮਲਕ ਆਪਣੇ ਨਾਲ, ਐਸਾ ਤੂਫਾਨ ਲਿਆਇਆ, ਦੋ ਅੱਖੀਆਂ ਦੇ ਦੀਵੇ ਬੁਝਾ ਗਿਆ। ਮੈਂ ਤੇ ਕੋਸ਼ਿਸ਼ ਕਰਦਾ ਰਿਹਾ ਅੰਦਰ ਦੇ ਦੀਵੇ ਚ ਤੇਲ ਪਾਉਣ ਦੀ, ਵੱਟ ਲੱਭਣ ਦੀ, ਜਲਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਉਹ ਤੇ ਜਲ ਨਾ ਸਕਿਆ, ਇਹ ਦੋ ਬੁਝ ਗਏ। ਜੀਵਨ ਅੰਧਕਾਰਮਈ ਹੋ ਗਿਆ, ਜੀਵਨ ਮਸਿਆ ਦੀ ਰਾਤ ਬਣ ਕੇ ਰਹਿ ਗਿਆ, ਜਦਕਿ ਜ਼ਿੰਦਗੀ ਮਿਲੀ ਸੀ ਨੂਰ ਹੋਣ ਲਈ, ਪ੍ਰਕਾਸ਼ ਹੋਣ ਲਈ, ਚਾਨਣ ਹੋਣ ਲਈ, ਇਥੇ ਅੰਧਕਾਰ ਬਣ ਕੇ ਰਹਿ ਗਏ। ਉਹ ਜਦ ਤੀਸਰੀ ਅੱਖ ਖੁੱਲ ਜਾਏ ਤਾਂ ਐਸੇ ਪੁਰਸ਼ ਨੂੰ ਕਹਿ ਦਿੱਤਾ ਜਾਂਦਾ ਹੈ ਤ੍ਰੈਨੈਨੰ, ਤਿੰਨ ਨੇਤਰਾਂ ਵਾਲਾ, ਤ੍ਰਿਲੋਚਨ, ਲੋਚਨ ਅੱਖਾਂ ਨੂੰ ਕਹਿੰਦੇ ਨੇ, ਤ੍ਰਿਲੋਚਨ, ਇਹਦੇ ਕੋਲ ਤਿੰਨ ਨੇਤਰ ਨੇ, ਇਹਦੇ ਕੋਲ ਤਿੰਨ ਅੱਖਾਂ ਨੇ। ਅਕਸਰ ਹਰ ਮਨੁੱਖ ਨੂੰ ਅਸੀਂ ਕਹਿ ਸਕਦੇ ਹਾਂ ਦੋਇਲੋਚਨ, ਦੋਇਲੋਚਨ, ਤ੍ਰਿਲੋਚਨ ਜੋ ਹੋ ਗਿਆ ਉਹ ਤੇ ਸੰਤ ਹੈ, ਉਹ ਤੇ ਭਗਤ ਹੈ, ਉਹ ਤੇ ਧਾਰਮਿਕ ਤਲ ਤੇ ਬਜ਼ੁਰਗ ਹੈ, ਤ੍ਰਿਲੋਚਨ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 24 ਅਵਤਾਰਾਂ ਦੀ ਕਥਾ ਵਿਚ ਸ਼ਿਵਜੀ ਨੂੰ ਕਹਿੰਦੇ ਤ੍ਰੈਨੈਨੰ, ਬਰੀ ਪੁੱਤਰ ਕਾ ਤਾਹੇ ਕੋ ਪਿਓ ਤ੍ਰੈਨੈਨੰ, ਇਹ ਤਿੰਨ ਨੇਤਰਾਂ ਵਾਲਾ, ਕਹਿੰਦੇ ਨੇ ਇਹ ਦੋ ਅੱਖਾਂ ਖੁੱਲੀਆਂ ਸੰਸਾਰ ਦਾ ਅਸਲੀ ਰੂਪ ਦਿਖਾਈ ਦਿੰਦਾ ਹੈ। ਕਿਸੇ ਕਿਸੇ ਨੂੰ ਦਿਖਾਈ ਦਿੰਦਾ, ਅਜੇ ਬੱਚੇ ਨੂੰ ਨਹੀਂ ਦਿਖਾਈ ਦਿੰਦਾ। ਨਵੇਂ ਬੱਚੇ ਜਨਮੇ ਨੂੰ ਤੇ ਮਾਂ ਵੀ ਨਹੀਂ ਦਿਖਾਈ ਦਿੰਦੀ, ਉਹਨੂੰ ਕੋਈ ਪਤਾ ਨਹੀਂ ਮਾਂ ਹੈ। ਸਾਹਮਣੇ ਪਿਓ ਖੜਾ ਹੈ, ਉਸ ਨੂੰ ਕੋਈ ਬੋਧ ਨਹੀਂ ਹੈ ਮੇਰਾ ਪਿਤਾ ਹੈ। ਸਾਹਮਣੇ ਬਹਿਣ ਖੜੀ ਹੈ, ਇਸ ਨੂੰ ਕੋਈ ਗਿਆਨ ਨਹੀਂ ਹੈ ਮੇਰੀ ਭੈਣ ਹੈ, ਇਹ ਮੇਰਾ ਭਰਾ ਹੈ। ਅਜੇ ਅੱਖਾਂ ਇਸ ਦੀਆਂ ਦੋ ਖੁੱਲਣਗੀਆਂ, ਸਹਿਜੇ ਸਹਿਜੇ ਖੁੱਲਣਗੀਆਂ, ਸਹਿਜੇ ਸਹਿਜੇ ਸੰਸਾਰ ਦੀ ਅਸਲੀਅਤ ਪ੍ਰਗਟ ਹੋਵੇਗੀ। ਪਰ ਜਿਸ ਦਿਨ ਤੀਸਰਾ ਨੇਤਰ ਖੁੱਲਦਾ ਹੈ, ਸੰਸਾਰ ਭਸਮ ਹੋ ਜਾਂਦਾ, ਨਿਰੰਕਾਰ ਪ੍ਰਗਟ ਹੋ ਜਾਂਦਾ। ਇਹ ਇੱਕ ਮਿੱਥ ਹੈ ਕਿ ਸ਼ਿਵ ਜੀ ਜਦ ਆਪਣਾ ਤੀਸਰਾ ਨੇਤਰ ਖੋਲਦਾ ਸੀ, ਜੋ ਕੁਝ ਸਾਹਮਣੇ ਸੀ ਭਸਮ ਹੋ ਜਾਂਦਾ ਸੀ, ਵਾਕਈ ਭਸਮ ਹੋ ਜਾਂਦਾ ਸੀ। ਸੰਸਾਰ ਨਿਰੰਕਾਰ ਦਾ ਰੂਪ ਦਿਖਾਈ ਦੇਣ ਲੱਗ ਪੈਂਦਾ ਸੀ, ਸੰਸਾਰ ਖਤਮ ਹੋ ਗਿਆ, ਨਿਰੰਕਾਰ ਪ੍ਰਗਟ ਹੋ ਗਿਆ। ਇਹ ਤੀਸਰਾ ਨੇਤਰ ਸੰਸਾਰ ਨੂੰ ਭਸਮ ਕਰ ਦਿੰਦਾ, ਨਿਰੰਕਾਰ ਨੂੰ ਪ੍ਰਗਟ ਕਰ ਦਿੰਦਾ। ਜਿਸ ਵੀ ਕਿਸੇ ਦਾ ਖੁੱਲ ਜਾਏ ਤ੍ਰਿਲੋਚਨ, ਤਿੰਨ ਨੇਤਰਾਂ ਵਾਲਾ ਮਨੁੱਖ ਦੇ ਅੰਤਿਸ਼ਕਰਨ ਦੇ ਪਿਆਸ ਤੇ ਹੈ, ਇਹ ਅੱਖ ਮੇਰੀ ਖੁੱਲੇ। ਇਸ ਵਾਸਤੇ ਬਹੁਤ ਸਾਰੇ ਲੋਕ ਤੇ ਆਪਣਾ ਨਾਮ ਵੀ ਇਹੀ ਰੱਖਦੇ ਨੇ, ਮਾਂ ਬਾਪ ਆਪਣੇ ਬੱਚਿਆਂ ਦਾ ਨਾਂ ਰੱਖ ਦਿੰਦੇ ਨੇ ਤ੍ਰਿਲੋਚਨ। ਤਿੰਨ ਨੇਤਰਾਂ ਵਾਲਾ, ਭਾਵੇਂ ਅਜੇ ਦੋ ਅੱਖਾਂ ਵੀ ਢੰਗ ਦੀਆਂ ਨਹੀਂ ਖੁੱਲੀਆਂ, ਅਜੇ ਸੰਸਾਰ ਨੂੰ ਵੀ ਦੇਖਣ ਵਿਚ ਇਹ ਅਸਮਰਥ ਹੈ, ਲੇਕਿਨ ਤ੍ਰਿਲੋਚਨ, ਤ੍ਰਿਲੋਚਨ ਧਰਮ ਦੀ ਦੁਨੀਆਂ ਵਿਚ ਇਕ ਸ਼ਿਖਰਮਈ ਅਵਸਥਾ ਹੈ। ਤੀਸਰਾ ਨੇਤਰ ਖੁੱਲ ਗਿਆ ਤੋ ਖੈਰ, ਜੈਸੇ ਸਰੀਰਕ ਤਲ ਦਾ ਬਚਪਨਾ ਹੈ, ਜਵਾਨੀ ਹੈ, ਬਿਰਧ ਅਵਸਥਾ ਹੈ, ਕੋਈ ਸਮਾਜਿਕ ਤਲ ਤੇ ਵੀ ਬੱਚਾ ਹੋ ਸਕਦਾ ਹੈ, ਉਸਦੇ ਰਿਸ਼ਤਿਆਂ ਵਿਚ ਪੁਖਤਗੀ ਨਹੀਂ ਹੋਵੇਗੀ, ਉਹਦੇ ਸੰਬੰਧਾਂ ਵਿਚ ਪਕਿਆਈ ਨਹੀਂ ਹੋਵੇਗੀ। ਬੱਚਾ ਖਿਡੌਣਿਆਂ ਨਾਲ ਖੇਡਦਾ ਹੈ, ਤੋੜਦਾ ਹੈ। ਸਮਾਜਿਕ ਤਲ ਤੇ ਜੋ ਅਜੇ ਬੱਚਾ ਹੈ, ਸਵੇਰੇ ਸੰਬੰਧ ਜੋੜਦਾ ਹੈ, ਸ਼ਾਮੀ ਤੋੜਦਾ ਹੈ, ਸ਼ਾਮੀ ਜੋੜਦਾ ਹੈ, ਸਵੇਰੇ ਤੋੜਦਾ ਹੈ। ਰਿਸ਼ਤੇ ਬਣਦੇ ਨੇ, ਟੁੱਟਦੇ ਨੇ, ਬਣਦੇ ਨੇ, ਟੁੱਟਦੇ ਨੇ। ਮਿੱਟੀ ਦੇ ਘਰ ਬਣਾਉਣਾ ਫਿਰ ਮਿਟਾਉਣਾ ਬੱਚਿਆਂ ਦਾ ਕੰਮ, ਬਣਾਉਣਾ ਮਿਟਾਉਣਾ ਖੇਡ। ਸੰਬੰਧ ਜੋੜਨੇ ਨੇ, ਤੋੜਨੇ ਨੇ, ਇਹ ਸਮਾਜਿਕ ਤਲ ਦਾ ਬਚਪਨਾ ਹੈ। ਸਵੇਰੇ ਰਿਸ਼ਤੇ ਜੋੜੇ ਨੇ, ਸ਼ਾਮ ਨੂੰ ਤੋੜ ਦਿੱਤੇ ਨੇ, ਸ਼ਾਮ ਨੂੰ ਜੋੜਿਆ, ਸਵੇਰੇ ਤੋੜ ਦਿੱਤਾ ਹੈ। ਤਾਂ ਕਿਧਰੇ ਕਿਧਰੇ ਕੌਮੀ ਪੱਧਰ ਤੇ, ਦੇਸ਼ ਪੱਧਰ ਤੇ ਵੀ ਸਮਾਜਿਕ ਬਚਪਨਾ ਦਿਖਾਈ ਦਿੰਦਾ ਹੈ, ਕਿਧਰੇ ਕਿਧਰੇ ਰਾਜਨੈਤਿਕ ਬਚਪਨਾ। ਰਾਜਨੀਤੀ ਵੀ ਸਾਰੀ ਇਸੇ ਆਧਾਰ ਤੇ ਖੜੀ, ਤੋੜ ਫੋੜ ਤੇ। ਇਹ ਜੋੜਿਆ, ਉਹ ਤੋੜਿਆ, ਉਹ ਤੋੜਿਆ, ਇਹ ਜੋੜਿਆ, ਇਸ ਜੋੜ ਤੋੜ ਤੇ ਜਿਸ ਮਨੁੱਖ ਦੀ ਰਾਜਨੀਤੀ ਖੜੀ ਹੈ, ਤੇ ਇੱਕ ਗੱਲ ਸਪਸ਼ਟ ਹੋ ਗਈ, ਇਹ ਰਾਜਨੈਤਿਕ ਬਚਪਨਾ ਹੈ। ਧਾਰਮਿਕ ਬਚਪਨਾ, ਜੋ ਧਰਮ ਨਹੀਂ ਹੈ ਉਸਨੂੰ ਹੀ ਧਰਮ ਸਮਝ ਲੈਣਾ। ਗੁੱਡੀ ਗੁੱਡੇ ਦਾ ਵਿਆਹ ਕਰਦੇ ਪਏ ਨੇ ਬੱਚੇ, ਵਿਅਰਥ। ਇਹ ਵਿਆਹ ਖੇਲ ਹੋ ਸਕਦਾ ਹੈ। ਜੋ ਅਜੇ ਧਾਰਮਿਕ ਤਲ ਤੇ ਬਚਪਨਾ, ਬਚਪਨ ਦੇ ਦੌਰ ਚੋਂ ਲੰਘ ਰਿਹਾ, ਉਹਦੇ ਸਾਰੇ ਕਰਮ ਖਿਡੌਣਿਆਂ ਤੋਂ ਜ਼ਿਆਦਾ ਕੁਛ ਵੀ ਨਹੀਂ ਹੋਣਗੇ, ਔਰ ਖਿਡੌਣੇ ਵੀ ਗੁੱਡੇ ਤੇ ਗੁੱਡੇ ਦੇ। ਭਗਤ ਕਬੀਰ ਕਹਿੰਦੇ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਣਾ। ਅਗਰ ਰਾਮ ਖਿਲੌਣਾ ਹੈ ਤਾਂ ਖਿਲੌਣਿਆਂ ਨਾਲ ਬੱਚੇ ਖੇਡਦੇ ਨੇ। ਜੋ ਧਾਰਮਿਕ ਤਲ ਤੇ ਬੱਚਾ ਹੈ, ਰਾਮ ਖਿਲੌਣਾ ਹੈ। ਰਾਮ ਕੋਈ ਵਾਸਤਵਿਕਤਾ ਨਹੀਂ ਹੈ, ਰਾਮ ਕੋਈ ਸੱਚਾਈ ਨਹੀਂ ਹੈ, ਰਾਮ ਕੋਈ ਹਕੀਕਤ ਨਹੀਂ ਹੈ। ਖਿਲੌਣਾ, ਖੇਡਣਾ ਹੈ, ਮਨ ਦਾ ਪਰਚਾਵਾ, ਸਿਰਫ ਮਨ ਦਾ ਪਰਚਾਵਾ। ਜੈਸੇ ਬੱਚਾ ਖਿਡੌਣਿਆਂ ਨਾਲ ਖੇਡ ਰਿਹਾ ਹੈ, ਮਨ ਦਾ ਪਰਚਾਵਾ, ਇਹ ਜ਼ਰਾ ਸਰੀਰਕ ਤਲ ਤੇ ਵੱਡਾ ਹੋ ਗਿਆ, ਇਸ ਦੇ ਪਰਚਾਵੇ ਜ਼ਰਾ ਵੱਡੇ ਨੇ, ਇਹਦੀਆਂ ਖਾਹਿਸ਼ਾਂ ਜ਼ਰਾ ਵੱਡੀਆਂ ਨੇ। ਤਾਂ ਖਿਡੌਣਾ ਵੀ ਬਹੁਤ ਵੱਡਾ ਚਾਹੀਦਾ ਹੈ, ਪਰ ਮਾਮੂਲੀ ਖਿਡੌਣਾ ਨਹੀਂ, ਰਾਮ ਦਾ ਖਿਡੌਣਾ ਚਾਹੀਦਾ, ਈਸ਼ਵਰ ਖਿਡੌਣਾ ਚਾਹੀਦਾ, ਤਾਂ ਇਹ ਖੇਡ ਹੈ। ਕਿਉਂਕਿ ਖਾਹਿਸ਼ਾਂ ਬਹੁਤ ਵੱਡੀਆਂ, ਕਾਮਨਾਵਾਂ ਬਹੁਤ ਵੱਡੀਆਂ, ਵਾਸ਼ਨਾ ਬੜੀ ਅਪਾਰ, ਤੋ ਖਿਡੌਣਾ ਵੀ ਕੋਈ ਬਹੁਤ ਵੱਡਾ ਚਾਹੀਦਾ ਹੈ, ਤੋ ਰਾਮ ਖਿਡੌਣਾ ਹੈ, ਖੇਡਣਾ ਹੈ। ਇਹ ਤਿੰਨ ਤਰ੍ਹਾਂ ਦੀ ਜ਼ਿੰਦਗੀ ਵਿੱਚ ਤਿੰਨ ਤਰ੍ਹਾਂ ਦੇ ਪੜਾਅ ਮਿਲਦੇ ਨੇ, ਬਚਪਨਾ, ਜਵਾਨੀ, ਬਿਰਧ ਅਵਸਥਾ। ਸਮਾਜਿਕ ਜੀਵਨ ਵਿੱਚ, ਰਾਜਨੀਤਿਕ ਜੀਵਨ ਵਿੱਚ, ਧਾਰਮਿਕ ਜੀਵਨ ਵਿੱਚ। ਕਿਉਂਕਿ ਗੱਲ ਕਰੀਏ ਧਰਮ ਦੀ, ਤੇ ਧਰਮ ਹੀ ਇੱਕ ਐਸਾ ਵਿਸ਼ਾ ਹੈ ਜਿਹਨੂੰ ਸਮਝ ਲਈਏ ਤੇ ਸਭ ਕੁਝ ਸਮਝ ਲਿਆ, ਜਿਹਨੂੰ ਨਹੀਂ ਸਮਝਿਆ ਤੇ ਕੁਝ ਵੀ ਨਹੀਂ ਸਮਝਿਆ। ਮਹਾਰਾਜ ਦੀ ਬਾਣੀ ਦਾ ਫਰਮਾਨ ਬੜਾ ਸੁੰਦਰ, ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨ ਛਾਨਾ ਰੇ। ਧਰਮ ਨੂੰ ਜਾਣਿਆ ਨੇ, ਪਰਮਾਤਮਾ ਨੂੰ ਜਾਣਿਆ ਨੇ, ਜਾਣਕਾਰੀ ਬਹੁਤ ਇਕੱਠੀ ਕੀਤੀ ਹੈ, ਪਰ ਕਹਿੰਦਾ ਮੈਂ ਇਹ ਜਾਣਦਾ, ਮੈਂ ਇਹ ਜਾਣਦਾ, ਮੈਂ ਉਹ ਜਾਣਦਾ, ਪਾਤਸ਼ਾਹ ਕਹਿੰਦੇ ਤੂੰ ਕੁਛ ਵੀ ਨਹੀਂ ਜਾਣਦਾ, ਅਨਜਾਨ ਹੈ। ਕੀ ਹੋਇਆ ਤੂੰ ਬਨਸਪਤੀ ਸ਼ਾਸਤਰੀ ਬਣ ਗਿਆ, ਕੀ ਹੋਇਆ ਜੇ ਤੂੰ ਅਰਥ ਸ਼ਾਸਤਰੀ ਬਣ ਗਿਆ, ਕੀ ਹੋਇਆ ਜੇ ਤੈਨੂੰ ਸਰੀਰ ਦੀ ਕੋਈ ਸਮਝ ਪੈ ਗਈ ਹੈ, ਵੈਦ ਬਣ ਗਿਆ, ਕੀ ਹੋਇਆ ਜੇ ਤੈਨੂੰ ਕੋਈ ਥੋੜਾ ਜਿਹਾ ਫਿਲਸਫਾ ਗੋਟਣਾ ਆਉਂਦਾ ਹੈ। ਅਜੇ ਜੀਵਨ ਦੀ ਮੂਲ ਸਤਾ ਦਾ ਤੈਨੂੰ ਕੋਈ ਬੋਧ ਨਹੀਂ, ਅਨਜਾਨ। ਬਹੁਤ ਸਾਰਿਆਂ ਦਾ ਗਿਆਨ ਅਨਜਾਨਪਣੇ ਦੀ ਬੁਨਿਆਦ ਤੇ ਖੜਾ ਹੁੰਦਾ ਹੈ। ਇਸ ਨੂੰ ਇੰਜ ਕਹੀਏ, ਬਹੁਤ ਸਾਰਿਆਂ ਦਾ ਮਹਾਨ ਗਿਆਨ ਮਹਾਨ ਅਗਿਆਨ ਤੇ ਖੜਾ ਹੁੰਦਾ ਹੈ। ਆਧਾਰਸ਼ਿਲਾ ਅਗਿਆਨ ਹੈ, ਉੱਪਰ ਗਿਆਨ ਖੜਾ ਕੀਤਾ ਹੈ, ਤਾਂ ਉਹ ਸਾਰੀ ਜਾਣਕਾਰੀ ਬੇਮੈਨੀ ਹੋ ਜਾਂਦੀ ਹੈ ਜਿਤਨੇ ਚਿਰ ਤੱਕ ਧਰਮ ਦਾ ਗਿਆਨ ਨਾ ਹੋਵੇ। ਕਹਿੰਦੇ ਨੇ ਏਥਿਨ ਦਾ ਪ੍ਰਸਿੱਧ ਸੰਤ ਸੁਕਰਾਤ ਬੱਚਿਆਂ ਨਾਲ ਖੇਡਦਾ ਖੇਡਦਾ ਬਚਪਨ ਦੀਆਂ ਗੱਲਾਂ ਅਕਸਰ ਕਹਿੰਦਾ ਸੀ, ਐਸਾ ਕੁਛ ਵੀ ਨਹੀਂ ਜੋ ਮੈਂ ਨਹੀਂ ਜਾਣਦਾ, ਮੈਂ ਸਭ ਕੁਝ ਜਾਣਦਾ, ਮੈਨੂੰ ਸਭ ਕੁਝ ਬੋਧ ਹੈ, ਮੈਨੂੰ ਸਭ ਕੁਝ ਦਾ ਪਤਾ ਹੈ। ਪਰ ਸੁਕਰਾਤ ਕਹਿੰਦੇ ਨੇ ਜਦ ਮੈਂ ਜਵਾਨ ਹੋਇਆ ਤੋ ਛੋਟੇ ਆਉਂਦਿਆਂ ਬੱਚਿਆਂ ਜੋ ਮੈਂ ਬੋਲ ਬੋਲਦਾ ਸੀ ਉਹ ਬੋਲ ਜਦ ਮੇਰੇ ਸਾਹਮਣੇ ਆਉਂਦੇ ਸਨ ਤੋ ਸ਼ਰਮ ਨਾਲ ਅੱਖਾਂ ਝੁਕ ਜਾਂਦੀਆਂ ਸਨ। ਮੈਨੂੰ ਜਵਾਨਾਂ ਦੀ ਮਹਿਫਿਲ ਵਿਚ ਬੈਠ ਕੇ ਕਹਿਣਾ ਪਿਆ, ਕੁਛ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ। ਔਰ ਇਹੀ ਮਹਾਂਪੁਰਸ਼ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ, ਇੱਕ ਗੱਲ ਮੈਂ ਦਾਅਵੇ ਨਾਲ ਕਹਿੰਦਾ ਔਰ ਸਹੀ ਤੇ ਸੱਚੀ, ਮੈਂ ਕੁਛ ਵੀ ਨਹੀਂ ਜਾਣਦਾ, ਮੈਨੂੰ ਕੁਛ ਵੀ ਨਹੀਂ ਪਤਾ। ਜਿਸ ਜਿਸ ਨੂੰ ਵੀ ਮੈਂ ਗਿਆਨ ਆਖਿਆ ਉੱਥੇ ਅਗਿਆਨ ਸਾਬਤ ਹੋਇਆ। ਧਰਮ ਨੂੰ ਜਾਣੇ ਬਿਨਾਂ ਕੁਛ ਵੀ ਨਹੀਂ ਜਾਣਿਆ, ਪ੍ਰਭੂ ਨੂੰ ਜਾਣੇ ਬਿਨਾਂ ਕੁਛ ਵੀ ਨਹੀਂ ਜਾਣਿਆ। ਸਾਰੀ ਜਾਣਕਾਰੀ ਰੇਤ ਦਾ ਢੇਰ ਸਾਬਤ ਹੋ ਜਾਂਦੀ ਹੈ ਅਗਰ ਪ੍ਰਮਾਤਮਾ ਨੂੰ ਨਹੀਂ ਜਾਣਿਆ, ਈਸ਼ਵਰ ਨੂੰ ਨਹੀਂ ਜਾਣਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧਰਮ ਦੀਆਂ ਇਸ ਅਵਸਥਾਵਾਂ ਨੂੰ ਜਿਸ ਢੰਗ ਨਾਲ ਖੋਲਿਆ, ਉਹ ਮੈਂ ਉਨ੍ਹਾਂ ਦੇ ਸ਼ਬਦ ਦੇ ਵਿਚਾਰ ਨੂੰ ਪੇਸ਼ ਕਰ ਰਿਹਾ। ਭੁਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਗ ਪਰਤ ਗਹਿ ਲੇਹੋ ਅੰਗੁਰੀਆ, ਸਰਵਨ ਨ ਸੁਰਤ ਨੈਨ ਸੁੰਦਰ ਨਹੀਂ, ਆਰਤ ਦੁਆਰ ਰਟੁਤ ਪਿੰਗੁਰੀਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਹੇ ਪ੍ਰਭੂ, ਹੈ ਤੇ ਸਹੀ ਮੇਰੇ ਕੋਲ ਧਾਰਮਿਕ ਜੀਵਨ, ਪਰ ਇਹ ਜੀਵਨ ਐਸਾ ਹੈ ਜੈਸੇ ਕਿਸੇ ਮਾਂ ਦੀ ਗੋਦ ਵਿਚ ਉਸਦਾ ਬੱਚਾ, ਇੱਕ ਮਾਸੂਮ ਬੱਚਾ, ਔਰ ਉਸ ਬੱਚੇ ਨੂੰ ਇਹ ਵੀ ਨਹੀਂ ਪਤਾ ਹੈ ਮੇਰੀ ਮਾਂ ਹੈ ਜਿਸ ਨੇ ਮੈਨੂੰ ਗੋਦ ਚ ਲਿਆ, ਅੱਜ ਜਮਿਆ, ਇੱਕ ਦਿਨ ਦਾ, ਦਸ ਦਿਨ ਦਾ, ਪੰਦਰਾਂ ਦਿਨ ਦਾ, ਬੈਠਾ ਤੇ ਮਾਂ ਦੀ ਗੋਦ ਚ ਹੈ, ਸੋ ਰਿਹਾ ਮਾਂ ਦੀ ਗੋਦ ਚ, ਲੇਕਿਨ ਗੋਦੀ ਦਾ ਕੋਈ ਗਿਆਨ ਨਹੀਂ, ਕੁੱਖ ਦਾ ਕੋਈ ਗਿਆਨ ਨਹੀਂ। ਪਿਲਾ ਰਹੀਏ, ਰਿਜ਼ਕ ਦੇ ਰਹੀਏ ਦੁੱਧ ਮਾਂ, ਪਰ ਰੋਜ਼ੀ ਦੇਹਿੰਦ ਦਾ ਇਸ ਨੂੰ ਕੋਈ ਬੋਧ ਨਹੀਂ ਹੈ। ਪਰਚਾ ਰਹੀਏ, ਖਿਡਾ ਰਹੀਏ, अपने हथा नाल, पर ए हथ की ने, कुछ भी ज्ञान नहीं, कुछ भी बोध नहीं। अगर इस हिसाब नाल देखी है, बहुत सारिया नू कोई बोध नहीं, असी कित्थे आ, किस दे हथा दे चा, किस दी गोद दे चा, इतना भी बोध नहीं है। बालक बुद्ध अचेत, बिल्कुल बचपना। धन गुरु अर्जन देव जी महाराज फरमान कर देने, हे प्रभु, धर्म दी दुनिया च मेरा जन्म ते हो गया, पर जन्म ऐसा जैसे बच्चा मां दी गोद च है, कुछ भी बोध नहीं, मुंह दी जबान है, बोल नहीं सकता, हाथ है गे ने, कुछ भी नहीं कर सकता, पैर है गे ने, चल नहीं सकता, दिमाग है, सोच नहीं सकता, कान है गे ने, नहीं सुन सकता। इस बच्चे नु कुछ भी नहीं पता सामने जो गुफ्तगू हो रही है की है, दो बंदे जो कुछ बोल रहे ने की है, माता पिता जो कुछ बोल रहे ने की है, इन्हें कुछ भी नहीं सुनाई दे रहा, इन्हें कुछ भी नहीं दिखाई दे रहा। जन्म होया तो बहुत सारिया ना धार्मिक दुनिया दे जन्म ते हो जाता है, जन्म हो गया है, ये असी किस तरह वेखांगे, मंदिर जान लग पे है, गुरुद्वारे जान लग पे है, पूजा पाठ करन लग पे है, बाणी पढ़न लग पे है, कथा कीर्तन सुनन लग पे है, अमृत वेले उठन लग पे है, कर्म कांड दे च प्रवृत्त हो गया है। लेकिन ये सब कुछ की है, कुछ भी बोध नहीं, कुछ भी पता नहीं। ये इस तरह हो रहा है जैसे गोद दे च बच्चा है, दूध पी रहा है, खिड़ाया जा रहा है हथां दे च, सुलाया जा रहा है गोद दे च, पर उसकी अवस्था च सब कुछ अचेतमयी चल रहा है। दूध पीना भी अचेतमयी चल रहा है, हथां दे च खेड़ना भी अचेतमयी चल रहा है, धार्मिक कर्म सारे दे सारे अचेत ते खड़े ने, सुचेत नहीं है, सावधान नहीं है। तो धन गुरु अर्जन देव जी महाराज फरमान कर देने, हे प्रभु, जन्म हो जाना ही काफी नहीं, जीवन भी ते मिलना चाहिए है। बच्चे दा जन्म हो गया है, इस कुल कोई सामाजिक जीवन नहीं, बच्चे दा जन्म हो गया है, एदे कुल कोई राजनैतिक जीवन नहीं, बच्चे दा जन्म हो गया है, एदे कुल कोई धार्मिक जीवन नहीं, कुछ भी नहीं है। जन्म होया है, लेकिन जिसनु कहंदे ने जिंदगी, ए नहीं है, जिसनु कहंदे ने जीवन, ए नहीं है, ए ते अजे विकसित हो गया, जिस अज समा होवे लगेगा, लेकिन ऐसा देखण दे च आया है, विकास हो जांदा है समाजिक जीवन दा, रिश्तियां दी समझ आ जांदी है, ए मेरी मां है, ए मेरा पिता है, ए मेरी बहन है, ए मेरा भरा है, अखां खुलदियां जा रहियां ने, समाजिक तल ते प्रौढ़ होंदा जा रहा है, जवान होंदा जा रहा है, रिश्तियां दी सूझ समझ वधदी जा रही है, ए मेरा मित्र है, ए मेरी पत्नी है, ए मेरा पड़ोसी है, लेकिन ए मेरा परमात्मा है, धार्मिक तौर ते ते अजे भी अनजान रह जांदा है, अजे भी मासूम रह जांदा है, अजे भी जो है बच्चा रह जांदा है। एक दिन राजनैतिक तल ते भी प्रौढ़ हो जांदा है, सियाणा हो जांदा है, और राजनैतिक लोगां दीआं गल्लां दे उत्ते उसका विश्वास नहीं बनता। अज तो 2500 साल पहले एथन दे प्रसिद्ध संत सुकरात ने कहा सी, और बड़े कीमती उसके पोल ने, अज ते सारी दुनिया पढ़ रही है, राजनैतिक ते अपराधी इक्को ही जहनीयत दे मालिक होंदे ने, इक्को ही मनोविरति दे मालिक होंदे ने, फर्क सिर्फ इतना है कि जिथे छोटा अपराध है अपराधी है, जिथे वड्डा अपराध है राजनैतिक है। सुकरात दे ए बोल कहना पेगा अमर बोल ने, और इस तरह दे पुरुष वक्ती बोल बोलते भी नहीं, अमर बोल बोलते ने, उन्हां दा संदेश वक्ती संदेश नहीं आउंदा, अमर संदेश आउंदा, और उन्हां दे संदेश दे कदी मुर्दमी नहीं आउंदी, क्योंकि अमर बोल होंदे ने, ਸਦੀਵੀ ਬੋਲ ਆਉਂਦੇ ਨੇ ਔਰ ਬਹੁਤ ਵੱਡੀ ਜੋ ਹੈ ਸਚਾਈ ਹੈ। ਜਦ ਵੀ ਕੋਈ ਰਾਜਨੀਤਿਕ ਨੂੰ ਸਮਝਣ ਵਾਲਾ ਹੋ ਜਾਂਦਾ ਹੈ, ਰਾਜਨੀਤਿਕ ਲੋਕਾਂ ਦੇ ਬੋਲ ਹਵਾ ਦੇ ਗੁਬਾਰੇ ਹੀ ਦਿਖਾਈ ਦਿੰਦੇ ਨੇ ਔਰ ਕੁਛ ਵੀ ਨਹੀਂ। ਤੋ ਇੱਕ ਦਿਨ ਸਿਆਣਾ ਹੋ ਜਾਂਦਾ ਹੈ ਰਾਜਨੀਤਿਕ ਤਲ ਤੇ, ਇੱਕ ਦਿਨ ਇਸ ਨੂੰ ਬੋਧ ਹਾਸਲ ਹੋ ਜਾਂਦਾ ਹੈ ਸਮਾਜਿਕ ਤਲ ਤੇ, ਔਰ ਇਸੇ ਹੀ ਬੋਧ ਵਿਚ ਜੀਵਦਿਆਂ ਜੀਵਦਿਆਂ ਆਪਣੀ ਜ਼ਿੰਦਗੀ ਦਾ ਅੰਤ ਕਰ ਬੈਠਦਾ। ਇੱਕ ਦਿਨ ਧਾਰਮਿਕ ਜੀਵਨ ਆਪਣੇ ਸਿਖਰ ਨੂੰ ਛੂੰਹਦਾ ਹੀ ਨਹੀਂ। ਕਈਆਂ ਦੇ ਅੰਦਰ ਤੇ ਇਹ ਜੀਵਨ ਪੈਦਾ ਹੀ ਨਹੀਂ ਆਉਂਦਾ, ਕਦੀ ਮੰਦਰ ਗਏ ਹੀ ਨਹੀਂ, ਕਦੀ ਮਸਜਿਦ ਵਿਚ ਨਮਾਜ਼ ਪੜ੍ਹੀ ਨਹੀਂ, ਕਦੀ ਗੁਰੂ ਦੁਆਰੇ ਵਿਚ ਗੁਰੂ ਦੀ ਝਲਕ ਵੇਖੀ ਹੀ ਨਹੀਂ, ਕਦੀ ਕੀਰਤਨ ਸੁਣਿਆ ਹੀ ਨਹੀਂ, ਕਦੀ ਕਥਾ ਦੀ ਤਰਫ ਕੰਨ ਹੀ ਨਹੀਂ ਕੀਤੇ। ਇਹ ਉਸਦਾ ਕਦੀ ਸ਼ੌਕ ਹੀ ਨਹੀਂ ਬਣਿਆ, ਜਨਮ ਹੀ ਨਹੀਂ ਹੋਇਆ। ਹੋਇਆ ਜਨਮ ਸਰੀਰਕ, ਹੋਇਆ ਜਨਮ ਸਮਾਜਿਕ, ਹੋਇਆ ਜਨਮ ਰਾਜਨੀਤਿਕ, ਧਰਮ ਦਾ ਤੇ ਅਜੇ ਕਈਆਂ ਦੇ ਸਰੀਰ ਦੇ ਜਨਮ ਹੀ ਨਹੀਂ ਹੋਇਆ ਹੁੰਦਾ। ਪਰ ਜੇ ਹੋ ਵੀ ਗਿਆ ਜਨਮ ਤਾਂ ਜੀਵਨ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਹੋ ਗਿਆ ਜਨਮ ਲੇਕਿਨ ਹੇ ਪ੍ਰਭੂ ਅਜੇ ਮੈਨੂੰ ਚੱਲਣਾ ਤੇ ਆਇਆ ਹੀ ਨਹੀਂ, ਤੇਰਾ ਦਾਮਨ ਪਕੜਨਾ ਤੇ ਆਇਆ ਹੀ ਨਹੀਂ, ਤੈਨੂੰ ਵੇਖਣਾ ਤੇ ਆਇਆ ਹੀ ਨਹੀਂ। ਅਗਰ ਇੱਕ ਬੱਚੇ ਨੂੰ ਮਾਂ ਮਾਂ ਨਹੀਂ ਦਿਖਾਈ ਦਿੰਦੀ, ਪਿਓ ਪਿਤਾ ਦੇ ਰੂਪ ਵਿਚ ਨਹੀਂ ਦਿਖਾਈ ਦਿੰਦਾ, ਅਚੇਤ ਅਜੇ ਨਵਜਾਇਦ ਹੈ, ਅਜੇ ਇਸ ਨੂੰ ਕੁਛ ਵੀ ਬੋਧ ਨਹੀਂ, ਕੁਛ ਵੀ ਸਮਝ ਨਹੀਂ, ਗੁਰੂ ਗੁਰੂ ਦੇ ਰੂਪ ਵਿਚ ਨਹੀਂ ਦਿਖਾਈ ਦਿੰਦਾ, ਪ੍ਰਭੂ ਪ੍ਰਭੂ ਦੇ ਰੂਪ ਵਿਚ ਨਹੀਂ ਦਿਖਾਈ ਦਿੰਦਾ। ਇਸ ਨੂੰ ਕਹਿਣਾ ਪਏਗਾ ਧਾਰਮਿਕ ਤਲ ਤੇ ਅੰਧਾ ਹੈ। ਕੋਈ ਰਾਜਨੀਤਿਕ ਤਲ ਤੇ ਵੀ ਅੰਧਾ ਹੋ ਸਕਦਾ, ਕੋਈ ਸਮਾਜਿਕ ਤਲ ਤੇ ਵੀ ਅੰਧਾ ਹੋ ਸਕਦਾ। ਭੈਣ ਭੈਣ ਨਹੀਂ ਦਿਖਾਈ ਦੇਂਦੀ, ਭੈਣ ਨਾਲ ਵੀ ਗਲਤ ਵਿਵਹਾਰ ਕਰਦਾ, ਮਾਂ ਨਾਲ ਵੀ ਰਿਸ਼ਤਾ ਇਸਦਾ ਠੀਕ ਨਹੀਂ, ਪਿਤਾ ਪਿਤਾ ਨਹੀਂ ਦਿਖਾਈ ਦੇਂਦਾ, ਇਸ ਨਾਲ ਵੀ ਸੰਬੰਧ ਗਲਤ ਨੇ, ਪਤਨੀ ਪਤਨੀ ਨਹੀਂ ਦਿਖਾਈ ਦੇਂਦੀ, ਪਤੀ ਪਤੀ ਨਹੀਂ ਦਿਖਾਈ ਦੇਂਦਾ। ਕਈ ਸਮਾਜਿਕ ਤਲ ਤੇ ਵੀ ਅੰਧੇ ਹੁੰਦੇ ਨੇ, ਬਿਰਹਾ ਬਿਰਹਾ ਨਹੀਂ ਦਿਖਾਈ ਦੇਂਦਾ, ਮਿੱਤਰ ਮਿੱਤਰ ਨਹੀਂ ਦਿਖਾਈ ਦੇਂਦਾ, ਪੁੱਤਰ ਪੁੱਤਰ ਨਹੀਂ ਦਿਖਾਈ ਦੇਂਦਾ। ਔਰ ਇਹਨਾਂ ਨਾਲ ਐਸਾ ਅਨਾਚਾਰ ਉਹ ਕਰ ਬੈਠਦੇ ਨੇ, ਬਿਰਹਾ ਬਿਰਹਾ ਨਾਲ ਨਹੀਂ ਕਰ ਸਕਦਾ, ਇੱਕ ਪਿਓ ਪੁੱਤਰ ਦੇ ਨਾਲ ਨਹੀਂ ਕਰ ਸਕਦਾ, ਇੱਕ ਪਤੀ ਪਤਨੀ ਨਾਲ ਐਸਾ ਵਿਵਹਾਰ ਨਹੀਂ ਕਰ ਸਕਦਾ, ਪਰ ਇੱਕ ਪਤਨੀ ਇਸ ਢੰਗ ਨਾਲ ਪੇਸ਼ ਨਹੀਂ ਆ ਸਕਦੀ। ਤੋ ਕਈ ਤੇ ਸਮਾਜਿਕ ਤਲ ਤੇ ਵੀ ਅੰਧੇ ਹੁੰਦੇ ਨੇ, ਸਮਾਜ ਦੇ ਰਿਸ਼ਤੇ ਵੀ ਨਹੀਂ ਦਿਖਾਈ ਦਿੰਦੇ। ਕਈ ਰਾਜਨੀਤਿਕ ਤਲ ਤੇ ਅੰਧੇ ਆਉਂਦੇ ਨੇ, ਲੇਕਿਨ ਬਹੁਤੇ ਅੰਧੇ ਧਾਰਮਿਕ ਜਗਤ ਵਿਚ ਮਿਲਣਗੇ। ਇਸ ਵਾਸਤੇ ਗੁਰੂ ਨਾਨਕ ਨੇ ਤੇ ਐਲਾਨੀਆਂ ਕਹਿ ਦਿੱਤਾ, ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾਏ, ਅੰਧੇ ਸੇਈ ਨਾਨਕਾ ਜੋ ਖਸਮੋ ਕੋ ਥੇ ਜਾਏ। ਧਾਰਮਿਕ ਦੁਨੀਆਂ ਦੇ ਤੇ ਸਾਰੇ ਹੀ ਸੂਰਦਾਸ ਬਣੇ ਹੋਏ ਨੇ, ਅੱਖਾਂ ਬੰਦ ਖੁੱਲੀਆਂ ਹੀ ਨਹੀਂ, ਨਾ ਪ੍ਰਭੂ ਦੀ ਝਲਕ ਨਾ ਗੁਰੂ ਦੀ ਝਲਕ, ਅਜੇ ਧਾਰਮਿਕ ਤਲ ਦਾ ਜੀਵਨ ਪ੍ਰਗਟ ਹੀ ਨਹੀਂ ਹੋਇਆ।